ਚਾਲੂ ਹੋ ਰਿਹਾ, ਪੈਦਾ ਹੋ ਰਿਹਾ, ਹਾਕਮ ਤੱਕ ਲੈ ਜਾਂਦਾ ਹੁਕਮ, ਹੁਕਮ ਦੇ ਨਾਲ ਨਾਲ ਚੱਲੋ, ਜਿੱਧਰੋਂ ਆਵਾਜ਼ ਆ ਰਹੀ ਹੈ ਉੱਧਰ ਨੂੰ ਚੱਲ ਪਈਏ ਨਾ, ਉੱਥੇ ਪਹੁੰਚ ਜਾਈਦਾ ਜਿੱਥੋਂ ਆਵਾਜ਼ ਆ ਰਹੀ ਹੈ। ਹਾਂਜੀ, ਜਗਤ ਪਿਤਾ ਮੇਰੇ ਮਨ
ਪਾਇਆ
ਪਾਇਆ,
ਹਾਂ ਪੂਤ ਤੇਰਾ ਤੂੰ ਬਾਪ ਮੇਰਾ,
ਹਾਂ ਪੂਤ ਤੇਰਾ ਤੂੰ ਬਾਪ ਮੇਰਾ। ਹੁਣ ਹੁਣ ਅੰਦਰਲਾ ਬੋਲਦਾ, ਪਹਿਲਾਂ ਬਾਹਰਲਾ ਬੋਲਦਾ ਸੀ, ਪਹਿਲਾਂ ਤਾਂ ਮਨ ਬੋਲਦਾ ਸੀ ਨਾ, ਮਨ ਦਾ ਤਾਂ ਮਨ ਤਾਂ ਜਿੱਥੋਂ ਪੈਦਾ ਹੋਇਆ ਉਹਦੇ ਵਿੱਚ ਹੀ। ਜਗਤ ਪਿਤਾ ਜਦ ਆ ਗਿਆ ਫਿਰ ਫਿਰ ਉਹ ਫਿਰ ਮਨ ਨਹੀਂ ਬੋਲਦਾ, ਜਗਤ ਪਿਤਾ ਫਿਰ ਕੌਣ ਬੋਲਦਾ, ਫਿਰ ਬੋਲਦਾ ਹੰਸ, ਫਿਰ ਗੁਰਦੇਵ ਬੋਲਦਾ, ਗੁਰਦੇਵ ਵੀ ਤਾਂ ਆਪ ਪਿਤਾ ਹੈ, ਗੁਰਦੇਵ ਪਿਤਾ ਸੀ ਨਾ। ਹੁਣ ਪਿਤਾ ਬੋਲ ਰਿਹਾ, ਪੁੱਤ ਨਹੀਂ ਬੋਲ ਰਿਹਾ, ਉਹ ਆਪਣੇ ਪਿਤਾ ਨਾਲ ਗੱਲ ਕਰ ਰਿਹਾ, ਪਿਓ ਬਾਬੇ ਜਿਹੜਾ ਪੋਤਾ ਪ੍ਰਵਾਨ, ਪੋਤਾ ਤਾਂ ਪ੍ਰਵਾਨ ਹੋ ਗਿਆ ਨਾ, ਇਹਨੇ ਵੀ ਕਹਿੰਦੇ ਇੱਕ ਹੋ ਜਾਣੇ ਨੇ, ਪੋਤਾ ਪ੍ਰਵਾਨ ਕਿਹੜਾ ਕਿਹੜਾ ਪੋਤਾ ਪ੍ਰਵਾਨ ਹੋਇਆ, ਪਹਿਲੇ ਤਾਂ ਪਿਓ ਵਰਗਾ ਬਣੇ, ਫਿਰ ਬਾਬੇ ਵਰਗਾ ਬਣ ਜਾਵੇ, ਫਿਰ ਇਹ ਪੋਤਾ ਪ੍ਰਵਾਨ ਹੋਊ। ਪੋਤਾ ਕੌਣ ਹੈ ਜਿਹੜਾ ਜੀਵ ਹੈ, ਇਹ ਦਰਗਾਹ ਚ ਪ੍ਰਵਾਨ ਕਦ ਹੋਊਗਾ, ਜਦ ਪਹਿਲਾਂ ਪਿਓ ਵਰਗਾ ਬਣੇ, ਫਿਰ ਪਹਿਲਾਂ ਤਾਂ ਇੱਕ ਹੋਵੇ ਫਿਰ ਹੁਕਮ ਦੇ ਵਿੱਚ ਸਮਾਵੇ, ਪਹਿਲਾਂ ਇੱਕ ਹੋਵੇ ਫਿਰ ਹੁਕਮੇ, ਫਿਰ ਪੋਤਾ ਤਾਂ ਦਰਗਾਹ ਚ ਪ੍ਰਵਾਨ ਹੁੰਦਾ ਜਾ ਕੇ, ਪਿਓ ਬਾਬੇ ਜੇਵੇ ਹਾਂ, ਪਹਿਲਾਂ ਪਿਓ ਵਰਗਾ ਬਣਿਆ ਇੱਕ ਹੋਇਆ, ਮਨ ਸ਼ੁੱਧ ਹੋ ਕੇ ਇੱਕ ਹੋਇਆ, ਪਿਓ ਵਰਗਾ ਬਣ ਕੇ ਇੱਕ ਹੋਇਆ ਦੋਏ, ਫਿਰ ਹੁਕਮ ਮਿੱਠਾ ਲੱਗਿਆ ਭਾਣਾ, ਫਿਰ ਭਾਣੇ ਸਮਾ ਗਿਆ, ਤਾਂ ਬਾਬੇ ਜਿਹਾ ਪੋਤਾ ਪ੍ਰਮਾਣ ਹੋਇਆ, ਤ੍ਰਿਤੀਆ ਤਿੰਨੇ ਸਭ ਕਰ ਲਿਆ ਵਾ, ਤਿੰਨੇ ਇੱਕ ਹੋ ਗਏ, ਤਿੰਨਾਂ ਦਾ ਇੱਕੋ ਰੂਪ ਹੋ ਗਿਆ, ਰੂਪ ਤਾਂ ਵਿਗੜਿਆ ਹੋਇਆ ਤਾਂ ਹੀ ਸੀ, ਇਹ ਰੂਪ ਬਣਾ ਹੀ ਬੈਠਾ ਸੀ, ਅੰਦਰਲੇ ਦਾ ਕੋਈ ਰੂਪ ਹੀ ਨਹੀਂ ਹੈ। ਹਾਂਜੀ,
ਹਾਂ ਪੂਤ ਤੇਰਾ ਤੂੰ ਬਾਪ ਮੇਰਾ,
ਹਾਂ ਪੂਤ ਤੇਰਾ ਤੂੰ ਬਾਪ ਮੇਰਾ,
ਇੱਕੇ ਠਾਹਰ ਦੋਹਾਂ ਬਸੇਰਾ,
ਇੱਕੋ ਜਗ੍ਹਾ ਦੋਵੇਂ ਰਹਿੰਦੇ, ਤੂੰ ਮੇਰਾ ਬਾਪ ਹੈ ਮੈਂ ਪੁੱਤ ਹਾਂ, ਠਾਹਰ ਇੱਕੋ ਹੀ ਹੈ, ਦੋ ਇੱਕੋ ਜਗ੍ਹਾ ਵਸਦੇ,
ਇੱਕੇ ਠਾਹਰ
ਵੀ ਹੁਕਮ ਦੇ ਵਿੱਚ ਹੋ, ਤੂੰ ਇੱਕੋ ਜਗ੍ਹਾ ਵਸਦੇ, ਦੋ ਆਕਾਸ਼ ਵਿੱਚ ਤੂੰ ਹੈ, ਆਕਾਸ਼ ਵਿੱਚ ਬਣਿਆ, ਸਰੀਰ ਮੈਂ ਵੀ ਛੱਡਤਾ, ਤਿਰਕੁਟੀ ਮੈਂ ਵੀ ਛੱਡਤੀ, ਤਿਰਕੁਟੀ ਛੱਡੀ ਹੋਈ ਆ, ਆਕਾਸ਼ ਨਾਲ ਜੁੜਿਆ ਹੋਇਆ, ਇਹ ਗੱਲਾਂ ਆਕਾਸ਼ ਕੀ ਨੇ, ਸੁਣ ਗੱਲਾਂ ਆਕਾਸ਼ ਕੀ, ਇਟਾਂ ਰੀਸ, ਤੂੰ ਵੀ ਆਕਾਸ਼ ਦੇ ਸ਼ਬਦ ਵੀ ਆਕਾਸ਼ ਨਾਲ ਜੁੜਿਆ ਹੋਇਆ, ਮੈਂ ਵੀ ਆਕਾਸ਼ ਨਾਲ ਜੁੜਿਆ, ਉਹ ਵੀ ਆਕਾਸ਼ ਬਾਣੀ ਹੈ, ਤੂੰ ਆਕਾਸ਼ ਚ ਰਹਿਣਾ ਮੈਂ ਵੀ ਆਕਾਸ਼ ਚ ਰਹਿਣਾ, ਠਾਰ ਇੱਕੋ ਹੀ ਹੈ ਦੋਹਾਂ ਦੀ, ਇੱਕ ਠਾਰ ਦੋਹਾਂ ਬਸੇਰਾ, ਦੋਹਾਂ ਦਾ ਇੱਕੋ ਹੀ ਜਗ੍ਹਾ ਬਸੇਰਾ, ਚਾਰੇ ਤੱਤ ਮਾਇਆ ਦੇ ਮੈਂ ਵੀ ਤਿਆਗ ਤੇ, ਪੰਜਵਾਂ ਨਹੀਂ ਤਿਆਗਿਆ, ਪਰ ਇੱਕ ਠਾਰ ਦੋਹਾਂ ਬਸੇਰਾ, ਦੋਨਾਂ ਦਾ ਬਸੇਰਾ ਕਿੱਥੇ, ਆਕਾਸ਼ ਨਾਲ ਸੰਬੰਧ ਹੈ ਦੋਨਾਂ ਦਾ, ਜੋਤ ਦਾ ਵੀ ਆਕਾਸ਼ ਨਾਲ ਸੰਬੰਧ ਹੈ, ਸ਼ਬਦ ਦਾ ਵੀ ਆਕਾਸ਼ ਨਾਲ ਸੰਬੰਧ ਹੈ, ਦੋਹਾਂ ਦਾ ਸੰਬੰਧ ਹੀ ਆਕਾਸ਼ ਨਾਲ ਹੈ।
ਕਹੋ ਕਬੀਰ ਜਨ ਏਕੋ ਬੁੱਝਿਆ, ਗੁਰ ਪ੍ਰਸਾਦ ਮੈਂ ਸਭ ਕੁਛ ਸੁੱਝਿਆ,
ਕਹੋ ਕਬੀਰ ਜਨ ਏਕੋ ਬੁੱਝਿਆ, ਕਬੀਰ ਕਹਿੰਦਾ ਜਿਹੜੇ ਜਾਣਦੇ ਨਾ, ਹਰ ਕੇ ਜਨ ਹੁੰਦੇ ਨੇ, ਹਰ ਕੇ ਜਾਣਕਾਰ ਹੁੰਦੇ ਨੇ, ਜਿਹੜੇ ਜਿਹੜੇ ਹਰ ਨੂੰ ਜਾਣ ਲੈਂਦੇ ਨੇ ਉਹ ਹਰ ਜਨ ਹੋ ਜਾਂਦੇ ਨੇ, ਮੈਂ ਵੀ ਹਰ ਜਨ ਹੋ ਕੇ ਜਾਣਕਾਰ ਹੋ ਕੇ ਇੱਕ ਬੁੱਝ ਲਿਆ, ਕੀ ਹੁੰਦਾ ਇੱਕ, ਕੀ ਹੁੰਦਾ ਬੁੱਝ ਲਿਆ, ਇੱਕ ਹੈ
ਇੱਕੋ ਬੁੱਝਿਆ,
ਬੁੱਝਿਆ
ਗੁਰ ਪ੍ਰਸਾਦ ਮੈਂ ਸਭ ਕੁਛ ਸੁੱਝਿਆ,
ਬਸ ਇਸ ਗਿਆਨ ਦੀ ਕਿਰਪਾ ਨਾਲ ਸਾਰੀ ਉਹ ਸੁੱਝੀ ਆ ਗਈ ਬੰਦੂ। ਹੁਣ ਗੁਰਪ੍ਰਸਾਦ ਕਹਿ ਰਿਹਾ, ਗੁਰਪ੍ਰਸਾਦ ਸਾਡੇ ਲਿਖਿਆ ਹੈ ਗੁਰਮੰਤਰ ਵਿੱਚ, ਗੁਰਪ੍ਰਸਾਦ ਕੋਈ ਨਵੀਂ ਜਗ੍ਹਾ ਤਾਂ ਨਹੀਂ, ਗੁਰਪ੍ਰਸਾਦ ਤਾਂ ਕਬੀਰ ਵੀ ਬੋਲ ਰਿਹਾ, ਗੁਰਪ੍ਰਸਾਦ ਹੈ ਪਰਮ ਦਾ ਨਾਸ ਹੈ, ਸਭ ਕੁਛ ਸੁੱਝਿਆ ਪਰਮ ਦਾ ਨਾਸ ਹੋ ਗਿਆ ਮੇਰਾ, ਉਹੀ ਗੁਰਪ੍ਰਸਾਦ ਪਰਮ ਦਾ ਨਾਸ ਕਿਹਾ ਹੋਇਆ, ਗੁਰਪ੍ਰਸਾਦ ਤੇ ਬਿਨਾਂ ਇੱਕ ਦਾ ਪਤਾ ਹੀ ਨਹੀਂ ਲੱਗਣਾ, ਜਿਹੜਾ ਉੱਤੇ ਦੱਸਿਆ ਹੋਇਆ ਨਾ ਗੁਰਪ੍ਰਸਾਦ, ਇਹ ਥੱਲੇ ਤਾਂ ਹੀ ਲਾਇਆ ਹੋਇਆ, ਗੁਰਪ੍ਰਸਾਦ ਮੂਲ ਮੰਤਰ ਦੇ ਬਾਹਰ ਹੈ, ਇੱਕ ਦਿਨ ਗੁਰਪ੍ਰਸਾਦ ਸਭ ਕੁਛ ਸੂਝਿਆ, ਗੁਰਪ੍ਰਸਾਦ ਦਾ ਓਂਕਾਰ ਸਤਨਾਮ ਨਾਲ ਕੋਈ ਉਹਨੀ ਲੋਕਾਂ ਦੇ ਕਰ ਹੀ ਹੈ, ਵੱਖਰੀ ਗੱਲ ਹੈ। ਗੁਰਪ੍ਰਸਾਦ ਨਾਲ ਸੋਝੀ ਆਈ ਹੈ ਸਾਰੀ ਉਹ, ਇੱਕ ਨਹੀਂ ਸੋਝੀ ਗੁਰਪ੍ਰਸਾਦ ਤੇ ਬਿਨਾਂ ਆਉਂਦੀ ਉਹ ਨਹੀਂ ਹੈ, ਸਭ ਕੁਝ ਸੂਝਿਆ ਗੁਰਪ੍ਰਸਾਦ ਤੇ ਬਿਨਾਂ ਹੈ ਹੀ ਨਹੀਂ, ਹੋ ਹੀ ਨਹੀਂ ਸਕਦਾ। ਪਰਮ ਦਾ ਨਾਸ ਗੁਰਪ੍ਰਸਾਦ ਤੇ ਬਿਨਾਂ ਹੋ ਹੀ ਨਹੀਂ ਸਕਦਾ। ਓਂਕਾਰ ਕੀ ਹੈ, ਇਹ ਵੀ ਗੁਰਪ੍ਰਸਾਦ ਦੀ ਵਜ੍ਹਾ ਨਾਲ ਪਤਾ ਲੱਗੂਗਾ। ਸਤਨਾਮ ਕੀ ਹੈ, ਇਹ ਵੀ ਗੁਰਪ੍ਰਸਾਦ ਨਾਲ ਪਤਾ ਲੱਗੂਗਾ। ਕਰਤਾ ਪੁਰਖ ਵੀ ਗਿਆਨ ਦਾ ਹੀ ਵਿਸ਼ਾ। ਕਰਤਾ ਪੁਰਖ ਕੀ ਹੁੰਦਾ, ਕਿਹਾ ਜਾ ਹੁੰਦਾ, ਕੌਣ ਹੁੰਦਾ, ਕਿਹਨੂੰ ਕਿਹਾ ਹੋਇਆ, ਇਹ ਵੀ ਗਿਆਨ ਦਾ ਵਿਸ਼ਾ। ਸਾਰਾ ਹੀ ਗਿਆਨ ਦੇ ਵਿਸ਼ੇ ਨਾਲ ਪਤਾ ਲੱਗੂਗਾ ਜਿਹਨੂੰ ਗੁਰਮੰਤਰ ਕਹਿੰਦੇ। ਗੁਰਬਾਣੀ ਇਹੀ ਸਮਝਾ ਰਹੀ ਹੈ,
ਨਿਰਭਉ
ਵੀ ਗਿਆਨ ਦਾ ਵਿਸ਼ਾ, ਨਿਰਵੈਰ ਵੀ ਗਿਆਨ ਦਾ ਵਿਸ਼ਾ, ਗੁਰਪ੍ਰਸਾਦ ਦਾ ਹੀ ਵਿਸ਼ਾ ਹੈ। ਸਾਰਾ ਉੱਪਰਲਾ ਗੱਲ ਗੁਰਪ੍ਰਸਾਦ ਦਾ ਵਿਸ਼ਾ, ਥੱਲੇ ਗੁਰਪ੍ਰਸਾਦ ਤਾਂ ਆਇਆ, ਗੁਰਪ੍ਰਸਾਦ ਦਾ ਵਿਸ਼ਾ ਥੱਲੇ ਜਪ ਤਾਂ ਹੀ ਆਇਆ। ਜਪ ਦਾ ਹੁੰਦਾ ਸਮਝ, ਸਮਝੂਗਾ ਤਾਂ ਗਿਆਨ ਆਊਗਾ, ਗਿਆਨ ਆਊਗਾ ਤਾਂ ਬੁੱਝੂਗਾ ਨਿਰਵੈਰ ਕੌਣ ਹੈ, ਨਿਰਭੈ ਕੌਣ ਹੈ। ਜੇ ਸਾਰੇ ਅੱਠੇ ਬੁੱਝ ਲਏ ਫਿਰ ਇੱਕ ਬੁੱਝ ਲਿਓ, ਅੱਠਾਂ ਦੀ ਸੋਝੀ ਵਿੱਚੋਂ ਇੱਕ ਦੀ ਸੋਝੀ ਆਊਗੀ, ਐ ਪਿੱਛੇ ਨੂੰ ਮੁੜਦੀ ਹੈ ਗੱਲ ਇਹ।
ਗੁਰਪ੍ਰਸਾਦੀ ਬੁੱਝੇ,
ਹਾਂ ਗੁਰਪ੍ਰਸਾਦੀ ਬੁੱਝ ਲਿਆ ਤਾਂ ਹੋਏ ਨਵੇੜਾ, ਕਰ ਕਰ ਨਾਮ ਰੰਜਨ ਠਾਕਰ ਮੇਰਾ। ਬੁੱਝਣਾ ਗੁਰਪ੍ਰਸਾਦ ਨਾਲ ਜਾਣਾ, ਬੁਝਾਰਤ ਹੈ ਸਾਰੀ ਉਹ।
ਇਕਤ ਪੱਤਰ ਪਰ ਉਰਕੁਟ ਕੁਰਕੁਟ, ਇਕਤ ਪੱਤਰ ਪਰ ਪਾਣੀ,
ਇਕਤ ਪੱਤਰ ਭਰੀ ਉਰਕੁਟ ਕੁਰਕੁਟ, ਇਕਤ ਪੱਤਰ ਭਰੀ ਪਾਣੀ,
ਭਰੀ ਪਾਣੀ।
ਦੋ ਪੱਤਰ ਨੇ ਸਾਡੇ ਕੋਲ, ਉਹਨੇ ਇੱਕ ਸਾਖੀ ਘੜ ਲਈ, ਉਹਦੀ ਗੱਲ ਆ ਕੇ ਸਾਖੀ ਘੜੀ ਪੰਡਿਤ ਨੇ, ਉਹੀ ਸਾਖੀ ਸਾਖੀਆਂ ਦੇ ਖਿਲਾਫ ਹੈ ਸਭ ਸਿਓ, ਪਰ ਅਰਥ ਇਹਦੇ ਵਾਲੀ ਕਰ ਰਹੇ ਪੰਡਿਤ ਵਾਲੇ। ਲੱਭਿਆ ਕੁਛ ਨੀ ਨਾ, ਬੁੱਧੀ ਹੈ ਨੀ ਸੀ, ਬੁੱਧੀ ਕਿੱਥੋਂ ਸੀ ਵਿਚਾਰੇ ਕੋਲ, ਵਿਦਵਾਨ ਕੋਲ ਬੁੱਧੀ ਹੁੰਦੀ ਹੈ ਕਿਤੇ। ਉਹਦਾ ਬੜਾ ਚਾਲੂ ਆਦਮੀ ਹੈ ਪੰਡਿਤ, ਬੜਾ ਚਾਲੂ ਹੈ ਪੰਡਿਤ, ਧਾਰਮਿਕ ਆਦਮੀ ਹੈ, ਕਾਸ਼ੀ ਦਾ ਪੜਿਆ ਹੋਇਆ, ਉਹ ਚਾਲੂ ਹੈ। ਸਾਧ ਸੰਗ ਕੋਲ ਕੀ ਸੀ ਵਿਚਾਰੇ ਕੋਲ, ਕੁਛ ਵੀ ਨੀ, ਇਹਦੇ ਕੋਲ ਤਾਂ ਕੁਛ ਵੀ ਨਹੀਂ ਹੈਗਾ। ਉਹ ਤਾਂ ਫਿਰ ਐਸਾ ਇੰਨੀ ਮਗਰ ਲੱਗਿਆ ਗਾਹਾਂ ਜਾ ਕੇ, ਸਵਈਆਂ ਜਾ ਕੇ ਤਾਂ ਜੀ ਮੱਤੇ ਮਰ ਗਈ ਸਭ ਸੰਗ ਦੀ, ਐਂ ਲੱਗਦਾ ਵੀ ਮੱਤ ਮਾਰੀ ਗਈ, ਹਾਰ ਬਣ ਗਿਆ, ਹਥਿਆਰ ਛੱਡ ਗਿਆ, ਜਿਵੇਂ ਉਹ ਕਹਿੰਦਾ ਉਵੇਂ ਲਿਖੀ ਜਾਂਦਾ, ਮਗਰ ਬਿਲਕੁਲ ਮਗਰ ਲੱਗਿਆ, ਸਾਰਾ ਕੁਛ ਭੁੱਲ ਗਿਆ ਗੁਰਬਾਣੀ ਜਾ ਕੇ ਸਵਈਆਂ ਚ। ਜਿੱਥੇ ਜਿੱਥੇ ਇਹੋ ਜਿਹੇ ਸ਼ਬਦ ਆਏ ਨੇ ਉੱਥੇ ਵੀ ਮੱਤ ਮਾਰੀ ਗਈ ਉਹਦੀ, ਮੱਤ ਕਾਹਦੀ ਮਾਰੀ ਗਈ, ਮੱਤ ਜੇ ਹੁੰਦੀ ਤਾਂ ਮਾਰੀ ਜਾਂਦੀ, ਹੈ ਉਹ ਨਹੀਂ ਸੀ, ਮੱਤ ਤਾਂ ਉਹਦੀ ਮਾਰ ਹੁੰਦੀ ਜੇ ਕੋਈ ਨਾ ਹੋਵੇ, ਜਾਗੀ ਨਹੀਂ ਮੱਤ, ਐ ਕਹਿ ਦੋ ਉਹਦੀ ਮੱਤ ਜਾਗੀ ਨਹੀਂ, ਜਾਗਿਆ ਨਹੀਂ ਉਹ, ਵੀ ਇਹ ਕੀ ਹੋ ਰਿਹਾ, ਕੀ ਕਰ ਰਿਹਾ, ਕੀ ਲਿਖ ਰਿਹਾ। ਉਹ ਕਹਿੰਦਾ ਵੀ ਮੇਰੀ ਸਮਝ ਨਹੀਂ ਆਈ, ਮੈਂ ਨਹੀਂ ਇਹਦੇ ਅਰਥ ਕਰ ਸਕਦਾ, ਸ਼ਬਦ ਇਹ ਜੋ ਅਰਥ ਕਰ ਲਿਆ ਗਲਤ ਨੇ, ਮੈਨੂੰ ਇਹਦੀ ਸਮਝ ਨਹੀਂ। ਜਿਹੜੇ ਜਿਹੜੇ ਚੰਗੇ ਸ਼ਬਦ ਸਮਝਦੇ ਉਹ ਕਰ ਦਿੰਦਾ, ਬਾਕੀ ਛੱਡ ਦਿੰਦਾ ਟੀਕਾ। ਉਹਨੇ ਸਾਰਾ ਟੀਕਾ ਕਰਕੇ ਅਪਰਾਧ ਇਹ ਕੀਤਾ, ਚੰਗਾ ਨਹੀਂ ਕੰਮ ਕੀਤਾ, ਉਲਝਣ ਪਾ ਦਿੱਤੀ। ਜਿਹੜੀ ਗੱਲ ਦਾ ਨਾ ਪਤਾ ਹੋਵੇ, ਮਨ ਜਿਵੇਂ ਕਹਿ ਦੇਵੇ, ਮੈਨੂੰ ਨਹੀਂ ਪਤਾ ਹੈਗਾ ਇਸ ਗੱਲ ਦਾ, ਮੇਰੀ ਸਮਝ ਤੇ ਬਾਹਰ ਹੈ ਗੱਲ, ਠੀਕ ਚੰਗੀ ਗੱਲ ਹੈ। ਜਾਣ ਬੁੱਝ ਕੇ ਗਲਤੀ ਕਰਨੀ, ਗਲਤੀਆਂ ਹੋ ਗਈਆਂ ਹੋਣਗੀਆਂ, ਫਿਰ ਅਰਦਾਸ ਕਰਨੀ, ਇਹ ਕਿੱਥੇ ਲਿਖੇ। ਜਾਂ ਤੁਹਾਨੂੰ ਪਤਾ ਗਲਤੀ ਹੈ, ਉੱਥੇ ਕਹਿ ਦੋ ਵੀ ਅਸੀਂ ਨਹੀਂ ਅਰਦਾਸ ਕਰਦੇ, ਸਮਝ ਨਹੀਂ ਲੱਗ ਰਹੀ ਗੱਲ ਕੀ ਹੈ। ਕਦਾ ਜੇ ਸ਼ਬਦ ਚਾਰ ਛੱਡ ਵੀ ਦੇਊ, ਛੱਡ ਦੇਵੇ, ਜਿੰਨੇ ਕੁ ਪਤਾ ਉਹਨੇ ਅਰਥ ਕਰ ਦੇਵੇ, ਕੋਈ ਹੋਰ ਕਰ ਲਓ ਆ ਕੇ। ਪਰ ਜਿਹੜੇ ਗਲਤ ਅਰਥ ਕਰਤੇ, ਗਲਤ ਲੈ ਕੇ ਬਹਿਗੇ ਹੁਣ ਲੋਕ, ਉਹਨਾਂ ਦਾ ਕੀ ਬਣੂ। ਉਹਨਾਂ ਤਾਂ ਸਾਫ ਸਾਹਿਬ ਦਾ ਵਿਸ਼ਵਾਸ ਕਰ ਲਿਆ ਵੀ ਸਾਫ ਸਾਹਿਬ ਦਾ ਸਿੱਖ ਸੀ, ਉਹਨੇ ਵਧੀਆ ਅਰਥ ਕੀਤੇ ਹੋਣੇ, ਉਹ ਤਾਂ ਪੱਥਰ ਸੀਗੇ, ਪੱਥਰਾਂ ਦੇ ਆਪਣੇ ਲਿਖ ਲਿਆ, ਵਿਛੜਨੇ ਤਾਂ ਸਾਰੇ ਪੱਥਰ ਨੇ, ਪੱਥਰਾਂ ਦੇ ਲਿਖਿਆ ਗਿਆ, ਮਿਟਾਵੇ ਕੌਣ, ਉਹ ਤਾਂ ਪੱਥਰ ਨੇ ਸਾਰੇ ਇਹ, ਇਹਨਾਂ ਦੇ ਮਨ ਤਾਂ ਪੱਥਰ ਨੇ, ਪੱਥਰ ਤੇ ਜੋ ਲਿਖਿਆ ਗਿਆ ਲਿਖਿਆ ਗਿਆ। ਵਿਦਵਾਨਾਂ ਦਾ ਹਿਰਦਾ ਪੱਥਰ ਹੀ ਹੁੰਦਾ ਹੈ, ਜੋ ਪੜ੍ਹ ਲਿਆ ਮੰਨ ਲਿਆ ਬਾਅਦ ਦੇ ਵਿੱਚ ਅਸੂਸ ਦੀ ਖੜੇ ਰਹਿੰਦੇ ਹੁੰਦੇ। ਹਾਂਜੀ,
ਇੱਕ ਤਾਂ ਪੱਤਰ ਭਰੀ ਉਰਕੁਟ ਕੁਰਕੁਟ, ਇੱਕ ਤਾਂ ਪੱਤਰ ਭਰੀ ਪਾਣੀ,
ਦੋ ਸਰੀਰ ਨੇ ਸਾਡੇ, ਇੱਕ ਨਿਰਾਕਾਰੀ ਸਰੀਰ ਹੈ, ਇੱਕ ਬਾਹਰਲਾ। ਜਿਹੜਾ ਤਾਂ ਬਾਹਰਲਾ ਸਰੀਰ ਹੈ, ਇਹ ਤਾਂ ਉਰਕੁੜ ਕੁਰਕੁੜ ਭਰਿਆ ਹੈ, ਗੰਦ ਬੰਦ ਭਰਿਆ ਹੋਇਆ। ਦੇਖ ਲਓ ਵਿੱਚੋਂ ਖੋਲ ਕੇ, ਇਹਦੇ ਵਿੱਚੋਂ ਕੀ ਨਿਕਲਦਾ? ਉਰਕੁੜ ਕੁਰਕੜੇ ਹੈ ਬਾਹਰ, ਜਿਹੜਾ ਖਾਂਦੇ ਮਾਇਆ ਦਾ, ਇਸੇ ਦਾ ਉਰਕੁੜ ਕੁਰਕੜਾ ਹੈ। ਜਿਵੇਂ ਆਪਾਂ ਕੂੜਾ ਖੂਜ ਕੇ ਡਸਟਬੀਨ, ਇਹ ਤਾਂ ਡਸਟਬੀਨ ਹੈ, ਡਸਟਬੀਨ ਦਾ ਵੀ ਭੈੜਾ ਹੈ। ਜੋ ਆਪਾਂ ਸਾਗ ਸਬਜ਼ੀ ਛਿੱਲਦੇ ਹਾਂ ਉਹ ਡਸਟਬੀਨ 'ਚ ਰੱਖਦੇ ਹਾਂ, ਰੱਖ ਲੈਂਦੇ ਹਾਂ। ਜੋ ਖਾ ਲੈਂਦੇ ਹਾਂ, ਜੋ ਮਿਹਰਬਾਨ ਨਿਕਲਿਆ, ਡਸਟਬੀਨ 'ਚ ਪਾ ਕੇ ਦਿਖਾਓ, ਫਿਰ ਰਸੋਈ 'ਚ ਰੱਖ ਕੇ ਦਿਖਾਓ। ਇਹਦਾ ਡਸਟਬੀਨ ਉਹ ਵੀ ਭੈੜਾ। ਉਲਟੀ ਆ ਜਾਵੇ ਉਹ ਡਸਟਬੀਨ 'ਚ ਨਹੀਂ ਰੱਖ ਸਕਦੇ, ਬਦਬੂ ਆ ਜਾਂਦੀ ਉਹ 'ਚ। ਡਸਟਬੀਨ ਨੂੰ ਭੈੜਾ ਹੋਇਆ ਨਾ ਹੋਇਆ, ਉਰਕੜ ਕੁਰਕੜ ਤਾਂ ਕਿਹਾ ਹੋਇਆ। ਕੂੜਾ ਕਰਕਟ ਇਹ ਤਾਂ ਕੂੜਾ ਕਰਕਟ ਹੈ, ਕਿੱਥੋਂ ਪਾਇਆ ਹੋਇਆ? ਜਿਵੇਂ ਡਸਟਬੀਨ ਹੁੰਦੀ ਹੈ, ਪਾ ਲਿਆ ਉਹ 'ਚ ਗਾਹਾਂ ਸੜ ਕੇ। ਦੇਖੋ ਸੜ ਤਾਂ ਡਸਟਬੀਨ 'ਚ ਵੀ ਜਾਂਦੀ ਹੈ ਨਾ, ਚੀਜ਼ ਪਾਈ ਹੋਈ। ਪਰ ਇਹ ਬਾਹਰਲਾ ਸਰੀਰ ਤਾਂ ਇੱਕ ਡਸਟਬੀਨ, ਇਹ ਕਹਿ ਲਓ ਵੀ ਲਈ ਕੋਈ ਚੀਜ਼ ਖਾਲੀ ਸੜਤੀ ਹੈ, ਗਾਂ ਸੜਦੀ ਰਹੀ ਪਈ। ਇੱਕ ਤਪੱਤਰ ਪਰ
ਪਾਣੀ
ਸਾਰੰਗ ਪਾਣੀ, ਅੰਦਰਲੇ ਦੇ ਵਿੱਚ ਕੀ ਹੈ? ਨਾਨਕ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ
ਬਸਰਾਮ।
ਅੰਦਰਲੀ ਦੇਹੀ ਜੋ ਹੈ, ਵਿਦੇਹੀ ਚ ਉਰਕੁਟ ਗੁਰਕੁਟ ਹੈ। ਦੇਹੀ ਗੁਪਤ ਵਿਦੇਹੀ ਦੀ ਸੈ, ਜਿਹੜੀ ਦੀਦੀ ਹੈ ਵਿਦੇਹੀ, ਇਹਦੇ ਚ ਉਰਕੁਟ ਕੁਰਕੜ ਹੈ। ਜਿਹੜੀ ਅੰਦਰਲੀ ਦੇਹੀ ਹੈ ਉੱਥੇ ਅੰਮ੍ਰਿਤ ਹੈ, ਉੱਥੇ ਰਾਮ ਉਦਕ ਹੈ। ਬਮੀਹਾ ਜੇ ਤੁਰਕੁੜੀ ਚ ਰਹੂਗਾ ਅੰਮ੍ਰਿਤ ਨਹੀਂ ਮਿਲਦਾ, ਜੇ ਉੱਥੇ ਚਲਾ ਜਾਓ ਹਿਰਦੇ ਚ ਉੱਥੇ ਅੰਮ੍ਰਿਤ ਹੈਗਾ, ਉੱਥੇ ਸਾਰੇ ਪਾਣੀ ਇਕੱਠੇ ਹੋ ਜਾਂਦੇ ਨੇ। ਸਾਰੰਗ ਜਿਹੜਾ ਇੱਥੇ ਬੈਠਾ ਨਾ ਦਿਮਾਗ, ਜਿਹਨਾਂ ਚ ਖੋਪੜੀ ਜਾਂ ਅੰਮ੍ਰਿਤ ਨਹੀਂ ਮਿਲਿਆ ਕਦੇ ਵੀ, ਹਿਰਦੇ ਚ ਅੰਮ੍ਰਿਤ ਹੈ, ਉੱਥੇ ਚਲਾ ਜਾਵੇ, ਉੱਥੇ ਬੈਠੇ ਉੱਥੇ ਅੰਮ੍ਰਿਤ ਹੈ। ਭਰ ਭਰ ਪੀਓ, ਕਬੀਰ ਕਬੀਰ ਨੇ ਉੱਥੇ ਬਹਿ ਕੇ ਪੀਤਾ। ਇੱਕ ਤਾਂ ਪੱਥਰ ਪਰ
ਪਾਣੀ,
ਉਹਦੇ ਵਿੱਚ ਰੋ ਭਰਿਆ ਹੈ। ਅੰਤਰਾਤਮਾ ਦੀ ਆਵਾਜ਼ ਅੰਦਰੋਂ ਹੀ ਆਉਂਦੀ ਹੈ, ਅੰਤਰਾਤਮਾ ਦੀ ਆਵਾਜ਼ ਹੈ ਪਾਣੀ ਹੈ, ਹੋਰ ਕੀ ਹੈ? ਹਾਂਜੀ,
ਆਸ ਪਾਸ ਪੰਚ ਜੋਗੀ ਆ ਬੈਠੇ, ਵਿੱਚ ਨਕੜਦੇ ਰਾਣੀ।
ਆਸ ਪਾਸ ਪੰਚ ਜੋਗੀ ਆ ਬੈਠੇ, ਬਾਹਰ ਬਾਹਰ ਤਾਂ ਪੰਜ ਜੋਗੀ ਬੈਠੇ ਨੇ ਜੁੜੇ ਹੋਏ। ਕਿਹੜੇ ਪੰਜੇ ਤੱਤ ਜੁੜੇ ਬੈਠੇ ਨੇ? ਜੁੜੇ ਹੋਏ ਨੇ ਇਹਨੂੰ ਜੋ ਕਹਿੰਦੇ ਨੇ। ਹੁਣ ਇਹ ਜਿਹੜਾ ਜੇਵਾ ਕੁਛ ਬਣ ਗਿਆ, ਕੀ ਹੈ? ਪਾਣੀ ਹੈ ਨਹੀਂ ਹੈ, ਮਿੱਟੀ ਹੈ ਨਹੀਂ ਹੈ, ਹਵਾ ਹੈ ਨਹੀਂ ਹੈ, ਅੱਗ ਹੈ ਨਹੀਂ ਹੈ, ਆਕਾਸ਼ ਹੈ ਨਹੀਂ ਹੈ। ਜਾਂ ਜੁੜੇ ਨੇ ਜੋਗੀ, ਤਾਂ ਇੱਕ ਚੀਜ਼ ਨਵੀਂ ਪੈਦਾ ਹੋ ਗਈ, ਜਿਹੜੀ ਪੰਜਾਂ ਦਾ ਹੀ ਵਜੂਦ ਮਿਟ ਗਿਆ, ਪੰਜੇ ਹੀ ਹਨ, ਨਹੀਂ ਕੋਈ ਹੋਰ ਚੀਜ਼ ਬਣ ਗਈ। ਇਹਨੂੰ ਕਹਿੰਦੇ ਨੇ ਜੋਗ। ਜਿਵੇਂ ਪੰਜੇ ਤੱਤ ਬਣ ਕੇ ਸਰੀਰ ਬਣਾਇਆ, ਇਹਨੂੰ ਕਹਿੰਦੇ ਨੇ ਜੋਗ। ਨਵੀਂ ਕੋਈ ਚੀਜ਼ ਬਣ ਜਾਵੇ, ਐਂ ਚਾਹੀਦਾ ਜੋਗ, ਜੋਗੀ ਨੂੰ ਕਿਹਾ ਜੋਗ, ਐਂ ਨਹੀਂ ਹੈ। ਆ ਜੋਗ ਨਹੀਂ ਜਿਹੜਾ ਤੂੰ ਸੁਰਤ ਜੋੜਦਾ ਜਦੋਂ ਤੋੜ ਲੈਂਦਾ। ਕਬੀਰ ਹਲਦੀ ਪੀਰੀ, ਹਲਦੀ ਕਹਿੰਦਾ ਪੀੜੀ ਹੁੰਦੀਆਂ, ਚੂਨਾ ਉੱਜਲ ਪਾਏ, ਚੂਨਾ ਕੀ ਹੁੰਦਾ? ਚਿੱਟਾ। ਬਲਿਹਾਰੀ ਇਸ ਪ੍ਰੀਤ ਕੋ ਜੋ ਦੋਨੋਂ ਵਰਣ ਗਵਾਏ, ਜੇ ਦੋਵਾਂ ਨੂੰ ਮਿਲਾ ਦਈਏ ਨਾ ਪੀੜੀ ਰਹੀ ਨਾ ਚਿੱਟਾ ਰਿਹਾ, ਤੀਜਾ ਰੰਗ ਬਣ ਗਿਆ, ਤਿੱਖਾ ਜਿਹਾ ਸੰਤਲੀ ਰੰਗ ਬਣ ਜਾਂਦਾ ਤਿੱਖਾ ਜਿਹਾ। ਹਲਦੀ ਪੀੜੀ ਦੀ ਰਹਿੰਦੀ, ਚੂਨਾ ਚਿੱਟਾ ਨਹੀਂ ਰਹਿੰਦਾ, ਤੀਜੀ ਚੀਜ਼ ਬਣ ਗਈ ਨਾ। ਆਹ ਕਹਿੰਦੇ ਜੋਗ ਹੁੰਦਾ, ਇਹਨੂੰ ਕਹਿੰਦੇ ਨੇ ਜੋਗ। ਤੀਸਰੀ ਚੀਜ਼ ਬਣ ਗਈ, ਮਹਾਰਾਜ ਜਿੱਤ ਦਾ ਜੋਗ ਹੋਇਆ, ਇੱਕ ਹੋ ਗਏ ਨਾ, ਇੱਕ ਹੋ ਗਏ, ਬਿਰਛ ਬਣ ਗਏ, ਦੋ ਹੀ ਨਹੀਂ ਰਹੇ, ਇਹ ਹੁੰਦਾ ਜੋਗ। ਇਹਨੂੰ ਕਿਹਾ ਜੋਗ, ਆ ਜੋਗ ਨਹੀਂ ਆ ਜਿਹੜਾ ਇਹ ਕਰਦੇ ਨੇ। ਜੋਗ ਹੁੰਦਾ ਕੀ ਹੈ, ਕਿਵੇਂ ਹੁੰਦਾ? ਜੋਗ ਹੋਇਆ ਹੋਇਆ ਵਿਛੜ ਕੇ ਦਿਖਾਵੇ, ਫਿਰ ਹਲਦੀ ਨੂੰ ਹਲਦੀ ਬਣਾ ਕੇ ਦਿਖਾਓ ਬਾਹਰ ਕੱਢ ਕੇ, ਬਾਅਦ ਚ ਚੂਨਾ ਦਾ ਚੂਨਾ ਬਣਾ ਕੇ ਦਿਖਾਓ। ਹੁਣ ਚੂਨਾ ਚਿੱਟਾ ਹੁੰਦਾ, ਸਫੇਦੀ ਨਹੀਂ ਕਰ ਸਕਦਾ ਹੁਣ, ਚੂਨਾ ਤਾਂ ਹੋ ਜੂਗਾ ਪਰ ਰੰਗ ਨਾ ਹਲਦੀ ਵਾਲਾ ਨਾ ਚੂਨੇ ਵਾਲਾ, ਰੰਗ ਨਵਾਂ ਬਣ ਗਿਆ। ਹਾਂਜੀ ਇੱਕ ਤਾਂ ਪੱਥਰ ਪਰ ਪਾਣੀ, ਆਸ ਪਾਸ ਪੰਜ ਜੋਗੀਆ ਬੈਠੇ, ਆਲੇ ਦੁਆਲੇ ਤਾਂ ਬੈਠੇ ਨੇ ਪੰਜ ਤੱਤ ਸਰੀਰ,
ਵਿੱਚ ਨਗਰ ਦੇ ਰਾਣੀ,
ਵਿੱਚ ਕੀ ਹੈ ਅੰਦਰ ਕੀ ਹੈ, ਅੰਦਰ ਕਲਪਣਾ ਹਿਰਦੇ ਚ ਕਲਪਣਾ ਨਕਟੀ ਵੈਗੀ ਆਪ
ਦੇ ਰਾਣੀ।
ਆਹੋ ਜਿਹੜਾ ਇਸੇ ਕਰਕੇ ਤਾਂ ਉਹਦੀ ਆਰਾਮ ਦੀ ਆਵਾਜ਼ ਨੀ ਸੁਣਦੀ, ਰਾਜਮਾਲ ਵੰਨ ਸ਼ੋਰ ਸ਼ੁਰੂ ਕਰ ਲਿਆ ਉਹਨੇ, ਆਪਣੇ ਸਾਥ ਚਿਮਟੇ ਖੜਕਾਉਣੇ ਸ਼ੁਰੂ ਕਰਤੇ, ਚੰਮ ਕੁੱਟੀ ਜਾਂਦੇ ਨੇ ਚਿਮਟੇ ਵਜਾਈ ਜਾਂਦੇ ਨੇ, ਲੋਹਾ ਖੜਕੀ ਜਾਂਦਾ ਤੇ ਚੰਮ ਕੁੱਟ ਹੁੰਦਾ। ਉਹ ਤਾਂ ਜੰਗਾਂ ਚ ਹੁੰਦਾ ਸੀ, ਯੁੱਧਾਂ ਚ ਲੋਹੇ ਤੇ ਲੋਹਾ ਖੜਕਦਾ ਸੀ ਤੇ ਧੌਂਸੇ ਤੇ ਚੋਟ ਵੱਜਦੀ ਸੀ। ਇੱਥੇ ਸੰਤ ਕਰਨ ਲੱਗ ਗਏ ਕੰਮ, ਐ ਜੀ ਜੰਗ ਨਹੀਂ ਸੀ ਕਰਨੀ, ਸ਼ਬਦ ਵਿਚਾਰ ਵਾਲੀ ਜੰਗ ਕਰਨੀ ਸੀ, ਜੰਗ ਕਰਨੀ ਨੀ ਚਾਹੀਦੀ ਬਾਰਾਂ ਚ ਲਿਖੀ ਹੋਈ ਆ ਉਹ। ਚਿਮਟੇ ਦਾ ਲੋਹੇ ਨਾਲ ਲੋਹਾ ਹੀ ਖੜਕਦਾ, ਖੜਕਾਉਂਦੇ ਪਏ ਤਲਵਾਰਾਂ ਖੜਕਾਉਂਦੇ ਜਾ ਕੇ, ਗੁਰੂਆਂ ਨੇ ਨੀ ਇਹ ਜਿਹੇ ਚਿਮਟੇ ਖੜਕਾਏ, ਲੋਹਾ ਨਾਲ ਲੋਹਾ ਖੜਕਾਇਆ ਜੰਗ ਕੀਤੀ ਹੈ, ਜਦ ਲੋਹੇ ਨਾਲ ਲੋਹਾ ਖੜਕਦਾ ਜੰਗ ਦੇ ਵਿੱਚ, ਜੰਗ ਦੇ ਮੈਦਾਨ ਚ ਤੁਸੀਂ ਚਿਮਟੇ ਖੜਕਾਉਣ ਲੱਗ ਗਏ ਤੇ ਉੱਥੇ ਧੌਂਸੇ ਵੱਜਦੇ ਨੇ, ਖੱਲ ਦੇ ਉੱਤੇ ਚੋਟ ਪੈਂਦੀ ਹੈ, ਤੁਸੀਂ ਇੱਥੇ ਢੋਲਕੀ ਕੁੱਟਣ ਲੱਗੇ, ਤਬਲੇ ਕੁੱਟਣ ਲੱਗੇ, ਉੱਥੇ ਉਹ ਜਿਹਾ ਕੁਛ ਕਰਦੇ, ਇਹੋ ਜਿਹਾ ਕੁਛ ਨਹੀਂ ਕੀਤਾ ਹੈਗਾ ਕਿਸੇ ਨੇ, ਨਾ ਇਹੋ ਜਿਹਾ ਕਰਨ ਦੀ ਲੋੜ ਸੀ ਸਾਨੂੰ। ਜਿਹਨਾਂ ਨੇ ਇਹੋ ਜਿਹਾ ਸ਼ੁਰੂ ਕੀਤਾ ਉਹਨਾਂ ਨੇ ਮਤ ਵੀ ਉਹਨਾਂ ਦੀ ਮਾਰੀ ਹੋਈ, ਮਾਇਆਧਾਰੀ ਵੀ ਹੋ ਗਏ ਸਾਰੇ, ਉਹ ਗੁਰਮਤ ਵੀ ਛੱਡ ਗਏ ਸਾਰੇ। ਗੁਰਮਤ ਉਹਨਾਂ ਜਿਹੜੇ ਰਹੀ ਹੈ ਜਿੰਨਾ ਚਿਰ ਲੋਹੇ ਨਾਲ ਲੋਹਾ ਤਲਵਾਰ ਰਹੀ ਹੈ, ਹਰ ਸ਼ਬਦ ਵਿਚਾਰ ਰਿਹਾ, ਵਿਚਾਰ ਧਾਰਾ ਰਹੀ ਹੈ, ਉਧਰ ਤਲਵਾਰ ਦੀ ਧਾਰ ਰਹੀ ਹੈ, ਉਧਰ ਵਿਚਾਰ ਦੀ ਧਾਰ ਰਹੀ ਹੈ, ਸਹੀ ਦੋਵੇਂ ਧਾਰਾਂ ਨਹੀਂ, ਹੁਣ ਨਾ ਤਲਵਾਰ ਦੀ ਧਾਰ ਰਹੀ ਨਾ ਵਿਚਾਰ ਦੀ ਧਾਰ ਰਹੀ, ਦੋਵੇਂ ਧਾਰਾਂ ਜੁੜਤੀਆਂ, ਚਿਮਟੇ ਲੈ ਲਏ, ਢੋਲਕੀਆਂ ਲੈ ਲਈਆਂ, ਗੱਡੀਆਂ ਲੈ ਲਈਆਂ, ਗੁਰੂ ਨਾਲ ਜੋੜਨ ਲੱਗੇ ਨੇ, ਤੁਸੀਂ ਆਪੇ ਜੁੜ ਜਾਓ ਗੁਰੂ ਨਾਲ, ਤੁਸੀਂ ਦੂਏ ਨੂੰ ਕੀ ਜੋੜਨਾ, ਗੁਰੂ ਨਾਲ ਤਾਂ ਜੇ ਗੁਰੂ ਨਾਲ ਜੁੜਦੇ ਸਿੱਖ ਕਹਾਉਂਦੇ, ਦੇਖੋ ਗੁਰੂ ਨਾਲ ਜੁੜਦੇ ਸਿੱਖ ਕਹਾਉਂਦੇ, ਕਹਾਉਂਦੇ ਨੇ ਸੰਤ ਕਹਿੰਦੇ ਨੇ ਗੁਰੂ ਨਾਲ ਜੋੜਦੇ, ਤੁਸੀਂ ਤਾਂ ਆਪੇ ਨਹੀਂ ਜੁੜੇ। ਧੋਤੀਆਂ ਲਾ ਕੇ ਕਛਹਿਰੇ ਪਾ ਕੇ ਵੀ ਨਹੀਂ ਜੁੜੇ, ਸਿੱਖ ਨਹੀਂ ਬਣੇ, ਸਿੱਖ ਨਹੀਂ ਕਹਾਏ, ਬੇਇੱਜ਼ਤੀ ਮੰਨਦੇ ਨੇ ਸਿੱਖ ਹੋਣ ਦੀ, ਸਿੱਖ ਕਹਾਉਣ ਦੀ ਬੇਇੱਜ਼ਤੀ ਮੰਨਦੇ ਨੇ, ਸਿੱਖ ਨੂੰ ਘਟੀਆ ਸ਼ਬਦ ਸਮਝਦੇ ਨੇ ਤਾਂ ਸੰਤ ਬਣਦੇ ਨੇ, ਸਿੱਖ ਨੂੰ ਤਾਂ ਘਟੀਆ ਸਮਝਦੇ ਨੇ ਜੇ ਸਿੱਖ ਨਾ ਕਹਾਉਣ, ਹਾਲਾਂਕਿ ਗੁਰਬਾਣੀ ਸਿੱਖ ਨੂੰ ਵਧੀਆ ਕਹਿੰਦੀ ਹੈ ਸੰਤ ਨੂੰ। ਹਾਂਜੀ
ਨਕਟੀ ਗੁਰ ਠਨ ਗਣ ਬਾਡਾ ਡੂ,
ਵਿੱਚ ਨਕਟਦੇ ਰਾਣੀ, ਵਿੱਚ ਕੀ ਹੈ ਨਕਟੀ, ਜਿਹਨੂੰ ਨਾ ਕੱਟੀ ਜਾਣ ਵਾਲੀ ਕਲਪਨਾ ਕਹਿੰਦੇ ਨੇ ਉਹ ਬੈਠੀ ਹੈ ਵਿੱਚ, ਪਹਿਲਾਂ ਕੀ ਹੁੰਦਾ ਪੰਜਾ ਇਹਦੇ ਵਿੱਚੋਂ ਸਰੀਰ ਚ ਹੁਣ ਪਹਿਲਾਂ ਕੀ ਹੁੰਦਾ, ਪਹਿਲਾਂ ਹੁੰਦੀ ਹੈ ਕਲਪਨਾ, ਕਿਉਂਕਿ ਬਾਹਰਲੇ ਜਿਹੜੇ ਪੰਜ ਤੱਤ ਨੇ ਉਹਨਾਂ ਨੇ ਪ੍ਰਭਾਵ ਪਾ ਦਿੱਤਾ ਨਾ ਆਪਣਾ, ਮਾਇਆ ਨੇ ਪ੍ਰਭਾਵ ਪਾਇਆ ਨੀ, ਬਾਹਲੇ ਸਰੀਰ ਦਾ ਬਾਹਲੇ ਤੱਤਾਂ ਦਾ ਅੰਦਰ ਪ੍ਰਭਾਵ ਪੈਣ ਲੱਗ ਗਿਆ, ਉੱਥੋਂ ਕੀ ਪੈਦਾ ਹੋ ਗਈ
ਕਲਪਨਾ,
ਲੋਭ ਮੋਹ ਸੰਸਾਰ, ਕਲਪਨਾ ਇੱਛਾਵਾਂ ਮਾਇਆ ਦੀਆਂ, ਮਾਇਆ ਦੀ ਭੁੱਖ, ਇਹ ਪੈਦਾ ਹੋ ਗਈ। ਡਕਟੀ ਘਾਟ ਵਾਡਾ ਡੂ, ਸੰਸਾਰ ਜਿਹਦਾ ਹੀ ਡੰਕਾ ਵੱਜਦਾ ਮਾਇਆ ਦਾ ਹੀ, ਹੁਣ ਕੌਣ ਬੜਾ ਮਾਇਆ ਬੜਿਆ ਹੀ, ਮਾਇਆ ਦੀਆਂ ਹੀ ਗੱਲਾਂ ਹੁੰਦੀਆਂ ਨੇ, ਕੋਈ ਮਤ ਲੈ ਲਓ ਤੁਸੀਂ, ਦੁਨੀਆਂ ਦੀ ਕੋਈ ਮਤ ਲੈ ਲਓ, ਵਡਿਆਈ ਕੀ ਕਰਦੇ ਨੇ ਬੰਦੇ ਬਾਦਲ ਦੀ, ਉਹਨੇ ਜੀ ਮਾਮਲਾ ਮਾਫ ਕਰਤਾ, ਲੋਕਾਂ ਨੂੰ ਮਾਲਕ ਬਣਾ ਦਿੱਤਾ ਜ਼ਮੀਨ ਦੇ, ਲੈ ਲਓ, ਗੁਰਮਤ ਦੀ ਕੋਈ ਗੱਲ ਨਹੀਂ ਦੱਸੀ ਉਹਨੇ, ਸਿੱਖੀ ਦੀ ਨੀ ਕੋਈ ਗੱਲ ਕਰੀ, ਸਿੱਖੀ ਦੀ ਗੱਲ ਕੀ ਕੀਤੀ ਇਹ ਦੱਸੋ, ਸਿੱਖੀ ਦੀ ਕੀ ਸੇਵਾ ਕੀਤੀ ਉਹਨੇ, ਕੁਛ ਵੀ ਨੀ, ਲੋਕਾਂ ਨੂੰ ਜੀ ਇਸਨੇ ਮਾਲਕ ਬਣਾ ਦਿੱਤਾ, ਮਾਇਆਧਾਰੀ ਦੇ ਦੋ, ਮਾਇਆਧਾਰੀਆਂ ਨੇ ਤਾਂ ਇਹੀ ਗੱਲ ਚੰਗੀ ਲੱਗਦੀ ਹੈ ਨਾ ਮਾਲਕ ਬਣਾਉਣ ਦੀ, ਮਾਇਆਧਾਰੀ ਨੇ, ਮਾਇਆਧਾਰੀਆਂ ਦੀ ਦ੍ਰਿਸ਼ਟੀ, ਸਿੱਖੀ ਦਾ ਕੀ ਕੀਤਾ ਉਹਨੇ, ਕੁਛ ਨਹੀਂ। ਅਧੂਆ ਭਰਤੀ ਕਰ ਲੈ ਸਨਾਤਨੀ, ਲੋਭੀ ਪੈਦਾ ਕਰ ਲੈ, ਲੋਭੀ ਨਾਲ ਰਲਾ ਲੈ, ਪੈਰੋ ਪੈਰ ਖਾਲਸਾ ਪਿਛੜਦਾ ਚਲਿਆ ਗਿਆ ਉੱਥੇ। ਹਾਂਜੀ,
ਨਕਟੀ ਕੋ ਠੰਡ ਗਣ ਬਾਡਾ ਡੂ ਕਿਨੇ ਵਿਵੇਕੀ ਕੱਟੀ।
ਸੰਸਾਰ ਦੇ ਜਦ ਨਕਟੀ ਦਾ ਡਾਂਕਾ ਵੱਜਦਾ, ਮਾਇਆ ਦਾ ਡਾਂਕਾ ਵੱਜਦਾ, ਕਲਪਨਾ ਆਪਣਾ ਜੋ ਪਾਲੇ ਚੱਲਦਾ ਨਾ ਆਦਮੀ, ਕਈ ਨਾ ਉਪਜਾ ਉਪਜੀ ਜਾਣੇ ਹਰ ਹਰ ਆਦਮੀ ਦੇ ਅੰਦਰੋਂ ਜਿਹੜੀ ਆਪਣੇ ਅੰਦਰੋਂ ਪੈਦਾ ਹੁੰਦੀ ਹੈ ਨਾ, ਉਹਨੂੰ ਬੜੀ ਗੱਲ ਵੱਡੀ ਹੈ। ਆਪਣੀ ਆਪਣੀ ਮਰਜ਼ੀ ਚੰਗੀ ਲੱਗਦੀ ਹੈ ਹਰੇਕ ਨੂੰ, ਗੁਰਮਤ ਨਹੀਂ ਚੰਗੀ ਲੱਗਦੀ, ਮਾਇਆ ਦੀ ਉਹ ਗੱਲ ਚੰਗੀ ਲੱਗਦੀ ਹੈ ਸਭ ਨੂੰ। ਮਾਇਆ ਦੀ ਗੱਲ ਮਗਰ ਮਨੋਕਾਮਨਾ ਕਿਤੇ ਕਹਿ ਦਿਓ ਪੂਰੀ ਹੁੰਦੀਆਂ ਨੇ, ਸਾਰੇ ਤੁਰ ਪੈਣ, ਭੀੜ ਲੱਗ ਜੂਗੀ। ਜੇ ਮਨੋਕਾਮਨਾ ਛੱਡਣ ਦੀ ਗੱਲ ਕਰ ਦੋ, ਕੋਈ ਨੀ ਹੁੰਦਾ ਦੂਏ ਦਿਨ। ਜੇ ਗੁਰਮਤ ਦਾ ਪ੍ਰਚਾਰ ਕਰਨ ਲੱਗ ਜਾ, ਦੂਏ ਦਿਨ ਖਾਲੀ। ਤੇ ਕਿਹੜੀ ਗੱਲ ਦਾ ਗੁਰੂ ਹੈ ਤੁਹਾਡਾ, ਕਿਹੜੀ ਗੱਲ ਦੇ ਸਿੱਖ ਹੋ ਤੁਸੀਂ, ਕਿਹਦੇ ਸਿੱਖ ਹੋ? ਮਾਇਆ ਦੇ, ਮਾਇਆ ਦੇ ਸਿੱਖ ਨੇ ਸਾਰੇ ਹੀ। ਗੁਰੂ ਦੀ ਗੱਲ ਕਰੀਏ, ਦੂਏ ਦਿਨ ਗੁਰਦੁਆਰਾ ਖਾਲੀ। ਨਕਟੀ ਘਰ ਠਣਕਣ ਵੱਡਾ ਡੂ, ਜੇ ਕਵੀਸਰ ਗੱਲਾਂ ਕਰਨ, ਰਾਗੀ ਢਾਡੀ ਉੱਚੀ ਆ ਵਾਹ ਕਰ ਕਰਕੇ ਕਰਨ, ਉੱਥੇ ਬੜੀ ਭੀੜ, ਸਾਕੇ ਸੁਣਾਉਂਦੇ ਨੇ ਨਾ ਉਹ, ਉੱਥੇ ਭੀੜ ਹੋਜੂ। ਮਾਇਆਧਾਰੀ ਨੇ ਮਾਇਆਧਾਰੀਆਂ ਦੀ ਗੱਲਾਂ ਚੁੱਕੀਆਂ ਹੋਈਆਂ।
ਨਕਟੀ ਕੋ ਠਣਕਣ ਵੱਡਾ ਡੂ ਕਿਨੇ ਵਿਵੇਕੀ ਕੱਟੀ,
ਕਿੰਨੀ ਵਿਵੇਕੀ ਕੱਟੀ ਤੂੰ। ਨਕਟੀ ਕਿਹਾ ਸੰਸਾਰ ਦੀਆਂ ਬੱਤਾਂ ਨੇ, ਤੈਨੂੰ ਨਹੀਂ ਕੱਟੀ ਜਾ ਸਕਦੀ ਕਲਪਨਾ, ਕੋਈ ਇਲਾਜ ਨਹੀਂ ਇਹਦਾ ਸਾਡੇ ਕੋਲ। ਵਿਦਵਾਨ ਕਹਿੰਦਾ ਜਿੰਨਾ ਚਿਰ ਆਦਮੀ ਜਿਉਂਦਾ ਕਲਪਨਾ ਨਹੀਂ ਬੰਦ ਕੀਤੀ ਜਾ ਸਕਦੀ, ਮਨ ਦੇ ਵਿੱਚ ਇੱਛਾਵਾਂ ਪੈਦਾ ਹੋ ਗਈਆਂ ਨਹੀਂ ਰੋਕੀਆਂ ਜਾ ਸਕਦੀਆਂ। ਸਾਰੇ ਵਿਦਵਾਨ ਬੋਲਦੇ ਨੇ ਇਸ ਗੱਲ ਨੂੰ, ਕਿਉਂ ਇਸ ਤਾਂ ਖਾਸ ਕਰਕੇ ਬੋਲਦੇ ਸੀ, ਦੋਵੇਂ ਵੀ ਬੰਦੇ ਹੀ ਨੇ। ਅਸਲ ਚ ਵਿਦਵਾਨ ਨੇ ਸਾਰੇ ਕਮਿਊਨਿਸਟ, ਜਿੰਨੇ ਵਿਦਵਾਨ ਨੇ ਸਾਰੇ ਕਮਿਊਨਿਸਟ ਨੇ, ਥੋੜੇ ਜਿਹਾ ਕੋਈ ਘੱਟ ਹੈ ਕੋਈ ਜ਼ਿਆਦਾ, ਕੋਈ ਤਾਂ ਬਿਲਕੁਲ ਜ਼ਿਆਦਾ। ਜਿਹੜੇ ਘੱਟ ਨੇ ਅਸਲ ਉਹਨਾਂ ਦੇ ਵੀ ਕਮਿਊਨਿਸਟ ਨੇ। ਕਮਿਊਨਿਸਟ ਦਾ ਮਤਲਬ ਇਹ ਹੈ ਗੁਰਬਾਣੀ ਤੇ ਭਰੋਸਾ ਨਾ ਕਰਨਾ, ਭਰੋਸਾ ਨਹੀਂ ਹੈ ਉਹਨਾਂ ਗੁਰਬਾਣੀ ਤੇ, ਉਹਨਾਂ ਦੀ ਆਪਣੀ ਜੋ ਬੁੱਧੀ ਹੈ ਨਾ, ਜੋ ਆਪਣੀ ਪੜ੍ਹਾਈ ਪਹਿਲਾਂ ਉਹਨਾਂ ਨੇ ਕੀਤੀ ਹੈ ਬੇਸਿਕ, ਉਹ ਗੁਰਬਾਣੀ ਤੋਂ ਵਰਗੀ ਕਰਨ ਵਾਲੀ ਹੈ ਸਾਰੀ ਪੜ੍ਹਾਈ। ਲੋਭ ਪੈਦਾ ਕਰਨ ਵਾਲੀ, ਕ੍ਰੀਏਟ ਕਰਨ ਵਾਲੀ ਹੈ ਨਾ, ਲੋਭ ਨਾਲ ਜੋੜਨ ਵਾਲੀ ਹੈ, ਸੰਸਾਰੀ ਵਡਿਆਈ ਵਾਲੀ ਪੜ੍ਹਾਈ ਹੈ ਨਾ, ਉਹ ਨਹੀਂ ਮਰਦੇ ਇਸ ਗੱਲ ਨੂੰ ਕੱਟੀ ਜਾ ਸਕਦੀ। ਨਕਟੀ ਘਾਟ ਵਾਡਾ ਡੂ ਵਿਵੇਕੀ ਕੱਟੀ, ਦੇਖੋ ਵਿਦਵਾਨ ਨੇ ਨੀ ਕੱਟੀ, ਪੰਡਿਤ ਨੇ ਨੀ ਕੱਟੀ, ਸੰਤ ਨੇ ਨੀ ਕੱਟੀ, ਸਾਧ ਨੇ ਨੀ ਕੱਟੀ,
ਵਿਵੇਕੀ
ਕਲਪਨਾ ਸਾਰੇ ਫੇਲ ਨੇ। ਸੰਤ ਕਿਹੜੀ ਗੱਲ ਦੀ ਆਖੜ ਕਰੀ ਫਿਰਦੇ ਨੇ, ਕਿਸੇ ਸੰਤ ਨੇ ਕੱਟੀ ਹੈ? ਸਾਰੇ ਕਬੀਰ ਬੜੇ ਸੀਗੇ, ਸੰਤ ਸੀਗੇ, ਸਾਰੇ ਸੀਗੇ, ਵਿਵੇਕੀ ਨਹੀਂ ਸੀ ਕੋਈ, ਪਰ ਵਿਵੇਕੀ ਕੋਈ ਨਹੀਂ ਸੀ, ਵਿਵੇਕੀ ਨਵਾਂ ਲਫ਼ਜ਼ ਘੜਿਆ। ਕਿਹਨੇ ਵਿਵੇਕੀ ਕਾਟੀ ਤੂੰ? ਵਿਵੇਕੀ ਕੌਣ ਹੈ? ਜਿਹਦੇ ਕੋਲ ਵਿਵੇਕ ਬੁੱਧ ਹੈ, ਜਿਹਦਾ ਗੁਰੂ ਵਿਵੇਕ ਹੈ। ਕਿਉਂ ਕਬੀਰ ਮੈਂ ਐਸੋ ਗੁਰ ਪਾਇਓ, ਜਾ ਕਾ ਨੋ
ਵਿਵੇਕੋ,
ਵਿਵੇਕੋ ਜਿਹਨੂੰ ਤੁਰ ਦਰਗਾਹ ਦੇ ਵਿੱਚੋਂ ਆਈ ਹੈ ਨਾ ਸਮਝ, ਵਿਵੇਕ ਬੁੱਧ ਸਤਿਗੁਰ ਤੇ ਪਾਈ ਹੈ, ਜਿਹਨੇ ਪਰਮੇਸ਼ਰ ਦੀ ਬੁੱਧੀ ਹੈ ਜਿਹਦੇ ਕੋਲ, ਪਰਮੇਸ਼ਰ ਦਾ ਗਿਆਨ ਹੈ, ਉਹ ਵਿਵੇਕੀ ਹੈ, ਉਹਨੇ ਕੱਟੀ ਹੈ। ਸੰਸਾਰੀ ਮੱਤ ਵਾਲੇ ਨੇ ਕਿਸੇ ਨੇ ਕੱਟੀ ਹੋਈ ਨੀ, ਜਿਹਨੇ ਮੱਤ ਬਣਾਈ ਹੈ ਸੰਸਾਰੀ ਉਹਦੇ ਨੀ ਕੱਟੀ ਗਈ। ਜਦ ਮਹਾਤਮਾ ਬੁੱਧ ਤੇ ਖੁਦ ਨੀ ਕੱਟ ਹੋਈ ਕਲਪਨਾ, ਉਹਦੇ ਚੇਲੇ ਕਿਵੇਂ ਕੱਟ ਦੇਣਗੇ? ਸਨਕ ਸੁਤੰਤਰ ਤੇ ਆਪ ਨੀ ਕੱਟ ਹੋਈ, ਉਹਦੇ ਚੇਲੇ ਕਿਵੇਂ ਕੱਟ ਦੇਣਗੇ? ਕਲਪਨਾ ਕੱਟਣ ਦੀ ਗੱਲ ਕ੍ਰਿਸ਼ਨ ਨੇ ਨੀ ਕੀਤੀ, ਚੇਲੇ ਕਿਵੇਂ ਕੱਟ ਦੇਣਗੇ? ਰਾਮ ਨੇ ਨੀ ਕੀਤੀ, ਕਲਪਨਾ ਕੱਟਣ ਦੀ ਗੱਲ ਕ੍ਰਿਸ਼ਨ ਨੇ ਕੀਤੀ ਨੀ, ਇਹਨੇ ਗੱਲ ਕੀਤੀ ਹੈ ਵੀ ਆਤਮਾ ਹੁੰਦੀ ਹੈ, ਆਤਮਾ ਦੀਦੀ ਨਹੀਂ ਹੁੰਦੀ, ਆਤਮਾ ਅਮਰ ਹੈ, ਵਰਦੀ ਹੈ, ਇਹਦੀ ਗੱਲ ਕੀਤੀ ਹੈ। ਕਲਪਨਾ ਕੱਟਣ ਦੀ ਗੱਲ ਗੀਤਾ ਚ ਹੈ ਉਹਦੀ, ਚਾਰ ਪਦਾਰਥਾਂ ਦੀ ਗੱਲ ਕੀਤਾ ਚਾਹੇ ਉਹਦੀ ਮੁਕਤੀ ਦੇ ਗਾਹਾਂ ਗੱਲ ਹੀ ਨਹੀਂ ਹੈ ਕਿਸੇ ਗ੍ਰੰਥ ਚ ਸਾਡੇ ਕੋਲ ਮੁਕਤੀ ਦੇ ਗਾਹਾਂ ਦੀ ਗੱਲ ਹੈ ਮੁਕਤ ਵਪਰੀ ਵੀ ਗਿਆਨੀ ਜਿਹੜੇ ਵਿਵੇਕੀ ਨੇ ਮੁਕਤੀ ਤਿਆਗ ਦਿੰਦੇ ਨੇ ਦੂਏ ਮੁਕਤੀ ਭਾਲਦੇ ਨੇ ਜਿਹੜੇ ਭਾਲਦੇ ਨੇ ਉਹਨਾਂ ਨੂੰ ਮਿਲੀ ਨੀ ਜਿਹਨਾਂ ਨੂੰ ਮਿਲੀ ਉਹਨਾਂ ਨੇ ਤਿਆਗਦੀ ਜਿਹਨਾਂ ਨੂੰ ਮਿਲੀ ਉਹਨਾਂ ਨੇ ਤਿਆਗੀ ਹੈ ਜਿਹੜੇ ਭਾਲਦੇ ਤੇ ਮੁਕਤੀ ਉਹਨਾਂ ਨੂੰ ਮਿਲੀ ਕੋਈ ਨੀ ਕਿਉਂ ਮੁਕਤੀ ਦਾ ਥੋ ਹੀ ਨੀ ਸੀ ਉਹਨਾਂ ਨੂੰ ਮੁਕਤੀ ਦੀ ਸੋਝੀ ਹੋਈ ਨੀ ਸੀ ਸਮਝਿਆ ਨੀ ਸੀ ਉਹਨਾਂ ਨੇ ਆਪਣਾ ਮਨ ਨੀ ਕੁੱਟਿਆ ਜਿਹਨੇ ਮਨ ਨੀ ਕੁੱਟਿਆ ਉਹਨੂੰ ਮੁਕਤੀ ਨਹੀਂ ਮਿਲਦੀ ਆਪਣੇ ਮਨ ਦੀ ਤਾਂ ਮਰਜ਼ੀ ਚਲਾਈ ਹੈ ਮੁਕਤੀ ਕਿਵੇਂ ਮਿਲ ਜਾਂਦੀ ਮਨ ਦੀ ਸਪਲਾਈ ਨਹੀਂ ਕੀਤੀ ਜਿਹਨੇ ਉਹਨੂੰ ਮੁਕਤੀ ਨਹੀਂ ਮਿਲੀ ਕਬੀਰ ਕਹਿੰਦਾ ਕੂਟਣਾ ਹੈ ਮਨ ਕੋ ਕੂਟਾ ਸਪਲਾਈ ਮਨ ਦੀ ਕਰੋ ਜਿਹੜਾ ਮੰਨਦਾ ਨੀ ਜਿਹੜਾ ਬੱਚਾ ਪੜ੍ਹਦਾ ਨੀ ਸਪਲਾਈ ਹੁੰਦੀ ਨੀ ਕਾਲਜਾਂ ਸਕੂਲ ਅੱਗੇ ਹੁੰਦੀ ਸੀ ਜੇ ਹੁਣ ਨਹੀਂ ਹੁੰਦੀ ਪੜ੍ਹਦਾ ਵੀ ਹੁਣ ਕੋਈ ਨੀ ਕੂਟਣਾ ਹੈ ਤਾਂ ਮਨ ਕੋ ਕੂਟੇ ਤਾਂ ਜਪਤੇ ਛੁੱਟੇ ਵੀ ਜਪਤੇ ਨਹੀਂ ਛੁੱਟ ਸਕਦਾ ਫਿਰ ਇਹ ਵੀ ਨਹੀਂ ਵੀ ਕੁੱਟ ਕੇ ਕੁੱਟ ਕੁੱਟ ਮਨ ਕਸਵੱਟੀ ਲਾਵੇ ਫਿਰ ਕਸਵੱਟੀ ਦੇ ਲਾਵੇ ਵੀ ਇਹ ਚ ਕਸਰਤਾ ਨਹੀਂ ਰਹਿ ਗਈ ਫਿਰ ਇਹਦੇ ਨਾਲ ਮਿਲਦਾ ਕੀ ਹੈ ਐਸਾ ਕੂਟਨ ਮੁਕਤ ਥੋ ਪਾਵੇ ਸਰ ਮੁਕਤ ਦੀ ਸਮਝ ਆਉਂਦੀ ਹੈ ਅਜੋ ਮੁਕਤੀ ਮਿਲਦੀ ਸੀ ਐਸਾ ਕੂਟਨ ਮੁਕਤ ਥੋ ਪਾਵੇ ਥੋ ਮੁਕਤੀ ਦੀ ਸਮਝ ਆਉਂਦੀ ਹੈ ਥੋ ਵੀ ਆਹ ਰਸਤਾ ਮੁਕਤੀ ਦਾ ਇੰਨੀ ਸਮਝ ਆਉਂਦੀ ਹੈ ਕੁਛ ਕਰਨ ਨਾਲ ਅਜੋ ਮੁਕਤੀ ਨਹੀਂ ਮਿਲੀ ਇਹ ਕੰਮ ਆਹ ਕੰਮ ਨਹੀਂ ਕੀਤਾ ਕਿਸੇ ਨੇ ਪਹਿਲਾਂ ਕੋਈ ਮੰਤ ਨਹੀਂ ਜਿਹੜਾ ਇਹ ਕੰਮ ਕੀਤਾ ਹੋਵੇ ਜੀ ਤਨ ਵਿੱਚ ਮਨ ਤਾਂ ਖੋਜਿਆ ਨੀ ਜੇ ਮਨ ਖੋਜਦੇ ਫਿਰ ਕੁੱਟਦੇ ਕੁੱਟਣ ਦੇ ਬਾਅਦ ਦੀ ਗੱਲ ਹੈ ਪਹਿਲਾਂ ਖੋਜਿਆ ਹੀ ਨਹੀਂ ਕੁੱਟਦੇ ਤਾਂ ਬਾਅਦ ਦੀ ਗੱਲ ਹੈ ਮਨ ਨਹੀਂ ਲੱਭਿਆ ਤਾਂ ਕੁੱਟਣਾ ਕਿਹਨੂੰ ਸੀ ਕਿਸੇ ਨੂੰ ਥੋ ਨਹੀਂ ਹੈ ਮੁਕਤੀ ਦਾ ਕੋਈ ਥੋ ਪਾਵਾ ਥੋ ਦਾ ਬਹੁ ਬਣਾਤਾ ਇਹਨਾਂ ਨੇ ਕਈਆਂ ਨੇ ਇਹਦਾ ਝਗੜਾ ਪਾਠ ਅੰਤਰ ਹੈ ਥੋ ਔਰ ਬਹੁ ਦਾ ਦੋ ਬੀੜਾਂ ਨੇ ਕੋਈ ਥੋ ਹੈ ਕੋਈ ਬਹੁ ਹੈ ਜਿਹੜੀਆਂ ਬੀੜਾਂ ਚਾਰ ਦਮ ਦਮੀ ਨੇ ਉਹਨਾਂ ਚ ਵੀ ਫਰਕ ਹੈ ਥੋ ਔਰ ਬਹੁ ਦਾ ਥੋ ਹੈ ਕਿਸੇ ਚ ਕਿਸੇ ਚ ਬਹੁ ਹੈ ਥੋ ਠੀਕ ਹੈ ਬਹੁ ਨਹੀਂ ਠੀਕ ਕਿਉਂ ਮੁਕਤੀ ਬਹੁਤੀ ਥੋੜੀ ਨਹੀਂ ਹੁੰਦੀ ਮੁਕਤੀ ਮੁਕਤੀ ਹੈ ਇਹ ਕੁਆਂਟਿਟੀ ਨਹੀਂ ਹੁੰਦੀ ਮੁਕਤੀ ਦੀ ਬਹੁਤੀ ਥੋੜੀ ਮੁਕਤੀ ਦੀ ਕੁਆਂਟਿਟੀ ਮੁਕਤੀ ਤਾਂ ਮੁਕਤੀ ਹੈ ਬਸ ਬਹੁਤੀ ਆ ਥੋੜੀ ਦੀ ਗੱਲ ਨਹੀਂ ਹੁੰਦੀ ਉਹਦੇ ਥੋ ਪਾਵੇ
ਨਕਟੀ ਕੋ ਠਣਗਣ ਵਾਡਾ ਡੂ
ਨਕਟੀ ਕੋ ਠਣਗਣ ਵਾਡਾ ਡੂ
ਕਿਨਹੀ ਵਿਵੇਕੀ ਕਾਟੀ
ਜਿਹੜੀ ਨਕਟੀ ਆ ਨਾ ਮਾਇਆ ਇਹਦੀ ਜੈ ਜੈਕਾਰ ਹੈ ਸੰਸਾਰ ਚ ਠਣਗਣ ਵਾਡਾ ਡੂ ਇਹਦਾ ਹੀ ਡੋਰੂ ਵੱਜਦਾ ਇਹਦਾ ਹੀ ਡੰਕਾ ਵੱਜਦਾ ਉਹਦਾ ਸ਼ਿਵਜੀ ਦਾ ਡੋਰੂ ਹੈ ਇਹ ਵੀ ਡੋਰੂ ਹੈ ਵੱਜਦਾ ਦੋਏ ਅੰਦਰ ਦੋਏ ਧਰਮ ਦੀ ਗੱਲ ਵੀ ਹੈ ਮਾਇਆ ਦੀ ਗੱਲ ਵੀ ਹੈ ਦੋਵੇਂ ਡੋਰੂ ਵੱਜਦਾ ਨਾ ਮਨ ਮਾਇਆ ਦੇ ਵਾਸਤਾ ਚੇਤਾ ਹੈ ਕਹਿੰਦਾ ਨਹੀਂ ਯਾਰ ਨਾਲ ਧਰਮ ਵੀ ਚਾਹੀਦਾ ਨਾਲ ਧਰਮ ਵੀ ਚਾਹੀਦਾ ਮਾਇਆ ਤਾਂ ਹੀ ਰਹੂਗੀ ਇਹ ਧਰਮ ਰਹੂਗਾ ਧਰਮ ਵੀ ਨਾਲ ਚਾਹੀਦਾ ਮਾਇਆ ਵੀ ਚਾਹੀਦੀ ਹੈ ਮਾਇਆ ਤਾਂ ਖੈਰ ਚਾਹੀਦੀ ਹੋ ਚਾਹੀਦੀ ਹੈ ਧਰਮ ਵੀ ਨਾਲ ਮਾਣਾ ਮੋਟਾ ਜ਼ਰੂਰ ਚਾਹੀਦਾ ਬਦਨਾਮ ਵੀ ਨਹੀਂ ਨਾ ਚਾਹੀਦੀ ਇਹ ਹੈ ਧਰਮ ਦਾ ਕਰਮ ਵੀ ਲੋਕ ਕਰਦੇ ਨੇ ਪਰ ਮਾਇਆ ਨੂੰ ਨਹੀਂ ਛੱਡ ਸਕਦੇ ਹਾਂ ਧਰਮ ਕਰਕੇ ਫਿਰ ਮੁਕਤ ਦੇ ਮਾਇਆ ਹੀ ਨੇ ਮਾਇਆ ਹੋਰ ਦੇ ਦੇ ਹੁਣ ਦੇ ਮੁੰਗੇ ਸਹਸਾ ਗੁਣਾ ਮਾਇਆ ਦਿੰਦੇ ਨੇ ਧਰਮ ਦੇ ਕਰਮ ਹਜ਼ਾਰ ਗੁਣਾ ਹੋਰ ਦੇ ਹੁਣ ਇੱਕ ਲੱਖ ਦਿੱਤਾ ਇੱਕ ਹਜ਼ਾਰ ਲੱਖ ਦੇ ਹੋਰ ਮੈਨੂੰ ਇਹਦੇ ਬਦਲੇ ਸਹਸਾ ਗੁਣਾ ਹਜ਼ਾਰਾਂ ਗੁਣਾ ਹੋਰ ਮੰਗਦੇ ਨੇ ਸੈਂਕੜੇ ਗੁਣਾ ਹੋਰ ਮੰਗਦੇ ਨੇ ਸੋਭ ਕਰੇ ਸੰਸਾਰ ਸੰਸਾਰ ਸੋਭਾ ਵੀ ਹੈ ਭਾਈ ਦੇਖੋ ਜੀ ਉਹਨੇ ਕਰੋੜ ਰੁਪਇਆ ਅਮਿਤਾਭ ਬੱਚਨ ਦੇ ਉੱਤੇ ਦਾਨ ਕਰਤਾ ਸੋਭਾ ਸੰਸਾਰੀ ਹੈ ਨਾ ਸੰਸਾਰੀ ਸੋਭਾ ਗਾਹਾਂ ਕੋਈ ਨੀ ਪੁੱਛਦਾ ਇਹਨੂੰ ਐਜੀਆਂ ਗੱਲਾਂ ਨੂੰ ਕੋਈ ਨੀ ਪੁੱਛਦਾ ਦਰਗਾਹ ਚ ਦਰਗਾਹ ਦੇ ਵਿੱਚ ਨੀ ਆ ਗੱਲਾਂ ਦੀ ਕੋਈ ਪੁੱਛੇਗੀ ਸੰਸਾਰੀ ਸੰਸਾਰੀ ਗੱਲਾਂ ਨੇ ਸੋਭ ਕਰੇ ਸੰਸਾਰ ਸੰਸਾਰੀ ਸੋਭਾ
ਸਗਲ ਮਾਹੇ ਨਗਟੀ ਕਾ ਵਾਸਾ ਸਗਲ ਮਾਰ ਅਹੇਰੀ
ਸਾਰਿਆਂ ਚ ਨਗਟੀ ਦਾ ਵਾਸਾ ਹੈ ਕਲਪਨਾ ਦਾ ਪਰ ਸਾਰਿਆਂ ਦਾ ਹੀ